ਸ਼ਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰਧਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ।
ਆਪਣੇ ਪ੍ਰੀਤਮ ਮਿਲ ਰਹਾ ਉਰਧਾਰ ਰੱਖਾਂ ਉਰਧਾਰ ਉੱਤਰ ਲਫ਼ਜ਼ ਨੂੰ ਸਿਆਜੀ ਕਰਕੇ ਅੰਤਰ ਇੱਧਰ ਲੱਗਣਾ ਚਾਹੀਦਾ ਰਹਾ ਤੇ ਅੰਤਰ ਦੀ ਲਾਉਣ ਠੀਕ ਰਹਿਣਾ ਫਿਰ ਕਿੱਥੇ ਮਿਲਣਾ ਸਵਾਲ ਤਾਂ ਆਪਣੇ ਪ੍ਰੀਤਮ ਨੂੰ ਉੱਧਰ ਮਿਲਣਾ
ਕਿੱਥੇ ਰੁਕਣਾ ਇਹਦੇ ਮਤਲਬ ਆਪਣੇ ਪ੍ਰੀਤਮ ਮਿਲ ਰਹਾ ਅੰਤਰ
ਅੰਤਰੀ ਉੱਧਰੀ ਰਾਜ ਨੂੰ ਸਿਆਰੀ ਉਹ ਦੇ ਦਿੱਤੀ ਉੱਤਰੀ ਮਿਲ ਰਹਾ ਆਪਣੇ ਪ੍ਰੀਤਮ ਨੂੰ ਪ੍ਰੀਤਮ ਉੱਧਰ ਹੈ ਨਾ
ਹਾਂਜੀ
ਮੈਨੂੰ ਉੱਧਰ ਜਾਣਾ ਪੈਣਾ ਉੱਧਰੀ ਮਿਲ ਰਹਾ ਉਹਨੂੰ ਠੀਕ ਹੈ ਨੀ
ਹਾਂਜੀ
ਰੱਖ ਲੋ ਵਰਤਾਰ ਮਿਲ ਕੇ ਹਿਰਦੇ ਵਿੱਚ ਧਾਰਨ ਕਰਕੇ ਹੀ ਰੱਖੋ ਫਿਰ ਉਹਨੂੰ ਹਿਰਦੇ ਵਿੱਚ ਧਾਰਨ ਕਰਕੇ ਹੀ ਰੱਖਾ ਹੋਰ ਕਿਸੇ ਦੇ ਮਿਲਾਪ ਦੀ ਇੱਛਾ ਰਹੀ ਦੋ ਵਰਤਾਰ ਦਾ ਮਤਲਬ ਇਹੀ ਹੈ ਇਹ ਇੱਛਾ ਹਿਰਦੇ ਵਿੱਚ ਟਿਕੀ ਰਹੇ ਇਸੇ ਮਿਲਾਪ ਦੀ ਇੱਛਾ ਹਿਰਦੇ ਵਿੱਚ ਹਮੇਸ਼ਾ ਲਈ ਟਿਕ ਜਾਵੇ
ਸਾਲਾ ਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ
ਸਾਲਾ ਹੀ ਸੋ ਪ੍ਰਭ ਸਦਾ ਸਦਾ ਉਸ ਪ੍ਰਭ ਦੀ ਪ੍ਰੀਤ ਦੀ ਸਦਾ ਸਦਾ ਸਿਫਤਲਾ ਕਰਾਂ ਗੁਰ ਕੇ ਹੇਤ ਪਿਆਰ ਕਿਉਂਕਿ ਇਹ ਜਿਹੜਾ ਸਤਿਗੁਰ ਹੈ ਗੁਰਦੇਵ ਹੈ ਇਹਦੇ ਨਾਲ ਪਿਆਰ ਹੈ ਪਿਆਰ ਜਿਹਦੇ ਨਾਲ ਉੱਠਦਾ ਉਹ ਚੰਗਾ ਹੀ ਲੱਗਦਾ ਹੁੰਦਾ ਜਿਹੜਾ ਚੰਗਾ ਲੱਗਦਾ ਉਹਦੀਆਂ ਚੰਗਿਆਈ ਦੱਸਣੀ ਆਈ ਸਿਲਸਿਲਾ ਹੈ
ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ
ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਨਾਨਕ ਜਿਹਦੇ ਤੇ ਕਿਰਪਾ ਕਰਦਾ ਮੇਲ
ਲੈਂਦਾ
ਜਿਹਦੇ ਤੇ ਕਿਰਪਾ ਜ਼ਿਆਦਾ ਹੋ ਜਾਂਦੀ ਹੈ ਉਹ ਹਮੇਸ਼ਾ ਲਈ ਉਹ ਮਿਲ ਜਾਂਦਾ ਫਿਰ ਸਾਈ ਸੁਹਾਗਣ ਨਾਰ ਉਹੀ ਬੁੱਧ ਸੁਹਾਗਣ ਜੋਤੀ ਜੋਤ ਮਿਲੀ ਜਿਹੜੀ ਆਪਣੇ ਮੂਲ ਨਾਲ ਮਿਲਦੀ
ਠੀਕ ਹੈ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ
ਧਿਆਇਆ ਨਾਮ ਹਰੇ ਗੁਰ ਸੇਵਾ ਤੇ ਹਰ ਪਾਈਐ ਗੁਰ ਸੇਵਾ ਤੇ ਗੁਰਬਚਨ ਦੇ ਅਨੁਸਾਰ ਚੱਲੇ ਤੇ ਸ਼ਬਦ ਵਿਚਾਰ ਗੁਰ ਤੇ ਸ਼ਬਦ ਨੂੰ ਵਿਚਾਰੇ ਤੇ ਜੇ ਵਿਚਾਰ ਤੇ ਰਹੀਏ ਇਸ ਤੋਂ ਪ੍ਰਾਪਤੀ ਕੀ ਹੈ ਹਰ ਪਾਈਏ ਗਿਆਨ ਪ੍ਰਾਪਤ ਹੁੰਦਾ ਆਪਣਾ ਮੂਲ ਪ੍ਰਾਪਤ ਹੁੰਦਾ ਆਪਣੇ ਮੂਲ ਤੱਕ ਪਹੁੰਚ ਜਾਈਦਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਜ਼ਰ ਕਰੇ ਕਿਰਪਾ ਰੱਖਦਾ ਕਿਰਪਾ ਰੱਖਦਾ ਉਹਦੇ ਇਹੋ ਜਿਹਾ ਕੋਈ ਵਿਗੜ ਨਹੀਂ ਪੈਣ ਦਿੰਦਾ ਜਾਕੋ ਨਜ਼ਰ ਕਰੇ ਦਾ ਮਤਲਬ ਤਾਂ ਫਿਰ ਇੱਥੇ ਇੱਦਾਂ ਹੀ ਆਊਗਾ ਕਿ ਵਿਗੜ ਨੂੰ ਵਿਰਾਸਤ ਰਹਿੰਦਾ ਉਹਦੇ ਵਾਸਤੇ ਉਹਦੇ ਸੰਦ ਦੇ ਵਿੱਚ ਵਿਗੜ ਨਹੀਂ ਪੈਣ ਦਿੰਦਾ ਕੋਈ ਬਾਹਰ ਕਦੇ ਪੈਸਾ ਸਰਕਮ ਪੈਦਾ ਹੀ ਨਹੀਂ ਹੋ ਦਿੰਦਾ ਉਹਦਾ ਉਹ ਕੰਮ ਤੋਂ ਧਿਆਨ ਹਟੇ ਬਿਲਕੁਲ ਵਿਰਾਸਤ ਨੂੰ ਸਭ ਤੋਂ ਖਰਨਾਸ ਨੂੰ ਉਹਦੇ ਵਾਸਤੇ ਬਣਦੇ ਰਹਿੰਦਾ
ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ
ਮਾਨਸ ਤੇ ਦੇਵਤੇ ਭਏ ਮਾਨਸ ਤੇ ਦੇਵਤੇ ਹੋ ਜਾਂਦੇ ਨੇ ਮਾਨਸ ਹੀ ਦੇਵਤਾ ਹੋ ਜਾਂਦਾ ਗੁਰਬਾਣੀ ਬਣਦੀ ਹੈ ਲੋਕ ਦੇਵਤਿਆਂ ਦੀ ਪੂਜਾ ਕਰਦੇ ਰਹੇ ਨੇ ਮਾਨਸ ਰਹੇ ਨੇ ਸਾਰੀ ਜ਼ਿੰਦਗੀ ਤੇ ਦੇਵਤੇ ਦੀ ਪੂਜਾ ਕਰਦੀ ਤਾਂ ਗੱਲ ਘੱਟ ਹੈ ਦੇਵਤਾ ਹੋਰ ਦੀ ਗੱਲ ਹੈ ਉਸਤੇ ਦੇਵਤੇ ਪਏ ਆਇਆ ਲੋਭ ਹਰੇ ਹਰੀ ਦਾ ਲੋਭ ਤੇ ਆਇਆ ਇੱਛਾ ਹੋਈ ਲੋਭ ਦੀ ਭੁੱਖ ਜਾਗੀ ਤਾਂ ਦੇਵਤਾ ਹੋ ਗਿਆ ਦੇਵਤੇ ਨੂੰ ਲੋਭ ਦੀ ਭੁੱਖ ਹੈ ਮਾਇਆ ਦੀ ਭੁੱਖ
ਠੀਕ ਹੈ ਜੀ।
ਮਾਇਆ ਦੇ ਅੰਦਰ ਮਾਇਆ ਦੀ ਭੁੱਖ ਵਾਲਾ ਬੋਲਦਾ ਰੱਬ ਦੀ ਭੁੱਖ ਵਾਲਾ ਦੇਵਤਾ, ਇਹਨਾਂ ਜਿਹੜੇ ਦੇਵਤੇ ਦਿਖਾਏ ਨੇ ਸਾਰੇ ਮਾਇਆ ਦੀ ਭੁੱਖ ਵਾਲੇ ਦਿਖਾਏ। ਇੱਥੇ ਆ ਕੇ ਇਹਨਾਂ ਦੇ ਦੇਵਤੇ ਆਪਣੇ ਦੇਵਤਿਆਂ ਨੂੰ ਫਰਕ ਪੈ ਜਾਂਦਾ,
ਨਾਲੇ ਆਪਣੀ ਆਸਾ ਕੀ ਵਾਰ ਦੀ ਜਿਹੜੀ ਉਹ ਪੰਨ ਪੰਕਤੀ ਸਮਝ ਆ ਜਾਂਦੀ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤਨ ਲਾਗੀ ਬਾਰ।
ਦੇਵਤੇ ਤਾਂ ਆਪ ਇਹੀ ਆਪੇ ਹੋ ਗਏ, ਦੇਵਤੇ ਤਾਂ ਆਪੇ ਹੀ ਹੋ ਗਏ, ਦੇਵਤੇ ਦਾ ਕਰੇ ਦਿੱਤਾ ਕਰਤਨ ਲਾਗੀ ਬਾਰ, ਦੇਵਤਾ ਚਲੇ ਨੀ ਲੱਗਦਾ, ਮਾਇਆ ਵਧੀਆ ਮੂੰਹ ਫੇਲ ਦੇ ਸਿਰਫ ਘਰ ਵੱਲ ਮੂੰਹ ਕਰ ਲੈਣੇ, ਬਾਹਰੋਂ ਅੰਦਰ ਨੂੰ ਪਿੱਤਰਮੁਖੀ ਹੋ ਜਾਣ, ਪਿੱਤਰਮੁਖੀ ਹੋ ਗਿਆ ਦੇਵਤਾ, ਬਾਹਰ ਮੁਖੀ ਹੈ ਜਿਹੜਾ ਵੰਸ ਹੈ।
ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ, ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ।
ਹਉਮੈ ਮਾਰ ਮਿਲਾਇਨ, ਜਿਨ੍ਹਾਂ ਦੀ ਹਉਮੈ ਵਰਗੀ ਬੁਲਾਲੇ ਨਾਲ ਹਉਮੈ ਮਾਰਤੀ ਮਿਲ ਕੇ ਨਾਲ, ਹਉਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ, ਗੁਰ ਕੈ ਸ਼ਬਦ ਗੁਰੂ ਵਿਦੇਸ਼ ਨੂੰ ਤਰ ਗਏ,
ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ।
ਸਹਿਜ ਅਵਸਥਾ ਦੇ ਵਿੱਚ ਹੋ ਕੇ ਟਿਕ ਗਏ, ਸਹਿਜ ਅਵਸਥਾ ਦੇ ਵਿੱਚ ਹੋ ਕੇ ਸਮਾ ਗਏ, ਚਾਹ ਹਵਾ ਟਿਕ ਜਾਂਦੀ ਹੈ, ਲਹਿਰ ਰਿਦੀ ਹੋਈ ਆਪੇ ਆਪਣੇ ਮੂਲ ਚ ਸਮਾ ਜਾਂਦੀ, ਲੋਭ ਲਹਿਰ ਹਟ ਜਾਂਦੀ ਹੈ, ਲੋਭ ਲਹਿਰ ਬੰਦ ਹੋ ਜਾਂਦੀ ਹੈ, ਪਰ ਆਪੇ ਸਮਾ ਜਾਂਦਾ। ਜਦੋਂ ਪਾਣੀ ਦੇ ਵਿੱਚ ਜਦ ਹਵਾ ਚੱਲਦੀ ਨੀ ਤਾਂ ਲਹਿਰ ਉੱਠਦੀ ਨੀ, ਲਹਿਰ ਉੱਤੇ ਸਮਾ ਜਾਂਦੀ।
ਪੌੜੀ ਹਰ ਆਪਣੀ ਭਗਤੀ ਕਰਾਏ, ਵਡਿਆਈ ਵੇਖਾਲੀਅਨ ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵਕਾਲੀਅਨ।
ਹਰ ਆਪਣੀ ਭਗਤੀ ਕਰਾਏ ਵਡਿਆਈ ਵੇਖਾਲੀਅਨ, ਜਦੋਂ ਹਰ ਆਪਣੀ ਭਗਤੀ ਕਰਾਉਂਦੇ ਤਾਂ ਵਡਿਆਈ ਨੂੰ ਆਪੇ ਪ੍ਰਤੀਤ ਹੋ ਜਾਂਦੀ ਹੈ, ਵਡਿਆਈ ਦਾ ਦਰਸ਼ਨ ਆਪੇ ਹੋ ਜਾਂਦਾ। ਇਹ ਗੱਲ, ਇਹ ਗਿਆਨ ਵੱਡਾ ਹੈ, ਗਿਆਨ ਮੇਰੇ ਕੋਲ ਹੈ, ਇਹ ਗੱਲ ਵਜ਼ਨਦਾਰ ਹੈ, ਜਿਹੜੀ ਮੇਰੇ ਕੋਲ ਹੈ ਇਹ ਆਪੇ ਆਪਣੇ ਆਪ ਨੂੰ ਆਪੇ ਦੀ ਸਮਝ ਆ ਜਾਂਦੀ ਹੈ। ਇਹ ਖਾਲੀ ਹੈ, ਪਰਮੇਸ਼ਰ ਦੀ ਵਡਿਆਈ ਵੀ ਪਤਾ ਲੱਗ ਜਾਂਦਾ, ਇਹ ਜੀ ਵਡਿਆਈ ਹੋਰ ਕਿਸੇ ਨੇ ਦੀ ਕੀਤੀ ਹੋਈ ਇਸ ਗੱਲ ਦਾ ਵੀ ਪਤਾ ਹੋ ਜਾਂਦਾ।
ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵਕਾ ਲੀਨ,
ਜਿਹੜਾ ਜੀਵ ਹੈ ਇਹ ਆਪਣੀ ਆਪੇ ਪ੍ਰਤੀਤ ਕਰਦਾ ਹੈ, ਆਪਣੀ ਹੋਂਦ ਦੀ ਪ੍ਰਤੀਤ ਇਹਨੂੰ ਆਪੇ ਹੁੰਦੀ ਹੈ। ਆਮ ਲੋਕ ਤਾਂ ਆਤਮਾ ਨੂੰ ਕਹਿੰਦੇ ਨੇ ਕੋਈ ਚੀਜ਼ ਹੈ ਹੀ ਨਹੀਂ, ਆਤਮਾ ਨੇ ਕੁਛ ਨੀ ਤੇ ਪਰਾਤਮਾ ਵੀ ਫਿਰ ਕੀ ਹੋਊਗੀ, ਇਸ ਕਰਕੇ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਣੀ ਹੈ। ਆਪਣੀ ਆਪ ਕਰੇ ਪ੍ਰਤੀਤ, ਜਦੋਂ ਵਡਿਆਈ ਖਾਲੀ ਇਹ ਨੂੰ ਨਜ਼ਰ ਆਉਂਦੀ ਹੈ, ਵੱਡਾ ਅੰਦਰ ਬੈਠਾ, ਵਡਿਆਈ ਤਾਂ ਵੱਡੇ ਦੀ ਹੈ, ਬਾਲ ਵਾਲਾ ਛੋਟਾ ਹੈ, ਪਰ ਬਾਲ ਵਾਲਾ ਆਪਣੀ ਵਡਿਆਈ ਕਰਦਾ, ਪਹਿਲਾਂ ਅੰਦਰ ਵਾਲੇ ਨੂੰ ਨੀ ਜਾਣਦਾ ਜਦੋਂ ਚਿਰ, ਫਿਰ ਵਡਿਆਈ ਅੰਦਰ ਵਾਲੇ ਦੀ ਹੈ ਜਿਹਦੀ ਵਜ੍ਹਾ ਨਾਲ ਸਾਹ ਲਿਖੂਗਾ ਸਰੀਰ, ਵਡਿਆਈ ਵੱਡੇ ਦੀ ਹੈ ਜਿਹਦੇ ਵਿੱਚ ਇਹਦਾ ਜਨਮ ਹੋਇਆ ਹੈ, ਫਿਰ ਵਡਿਆਈ ਵੱਡੇ ਦੀ ਹੈ ਜਿਹਦੇ ਹੱਥ ਵਿੱਚ ਹੈ ਸਭ ਕੁਛ, ਆਪਣੀ ਵਡਿਆਈ ਇਹਦੀ ਜੀਰੇ ਦੀ, ਪਰ ਇਹ ਗੱਲ ਦੀ ਪ੍ਰਤੀਤ ਹੋਣੀ ਚਾਹੀਦੀ ਹੈ, ਪ੍ਰਤੀਤ ਹੁੰਦੀ ਹੈ ਦਰਸ਼ਨ ਤੇ ਸਮਝ ਆਈ ਤੇ, ਪ੍ਰਤੀਤ ਹੁੰਦੀ ਹੈ ਸਮਝ ਆਈ ਤੇ ਦਰਸ਼ਨ ਤੇ,
ਆਪੇ ਸੇਵਕਾ ਲੀਨ,
ਆਪੇ ਸੇਵਕਾ ਲੀਨ, ਆਪੇ ਸੇਵਾ ਕਰਦਾ ਫਿਰ ਘਾਲ ਕਮਾਈ ਸੇਵਕਾ ਲੀਨ, ਸੇਵਾ ਜਿਹੜੀ ਹੈ ਸੇਵ ਹੈ ਇਹ ਘਾਲ ਕਮਾਈ ਹੈ, ਸ਼ਬਦ ਵਿਚਾਰ ਸੇਵ ਹੈ ਇਹੀ ਘਾਲ ਕਮਾਈ ਹੈ, ਇਹਦੇ ਅਨੁਸਾਰ ਜੀਵਨ ਜੀਵਨ ਹਰ ਭਗਤਾਂ ਨੂੰ ਦੇ ਆਨੰਦ,
ਫਿਰ
ਘਰ ਬਾਹਰ ਹਰ ਭਗਤਾਂ ਨੂੰ ਆਨੰਦ ਬਖਸ਼ ਦਿੰਦਾ, ਫਿਰ ਕਰਕੇ ਘਰੇ ਬਿਠਾ ਦਿੰਦਾ, ਇੱਥੇ ਲਓ ਫਿਰ ਆਇਆ, ਇੱਥੇ ਤੇ ਲਓ ਫਿਰ ਘਰੀ ਬਹਾਲੀ, ਉਹ ਫਿਰ ਕਰਕੇ ਹੀ ਬਹਿੰਦਾ, ਉਹ ਆਪ ਫਿਰ ਬੰਦੀ ਚੱਲਦਾ, ਬੰਦੀ ਅਲੱਗ ਹੁੰਦਾ ਚਿੱਤਰ, ਪਰ ਸਰੀਰ ਸਾਰੇ ਦੋਏ ਜਾਂ ਚੱਲਦੇ ਨੇ, ਇਸ ਕਰਕੇ ਅਸਥਿਰ ਚੀਤ, ਚੀਤ ਕਰਕੇ ਅਸਥਿਰ ਹੈ, ਬੰਦ ਕਰਕੇ ਸਥਿਰ ਹੈ, ਅਸਥਿਰ ਚੀਤ ਮਨ ਬੰਦ, ਅਸਥਿਰ ਚੀਤ ਜਿਹਦੇ ਵਿੱਚ ਇਹ ਸਮਾ ਗਿਆ ਉਹ ਤਾਂ ਚਾਹੇ ਅਸਥਿਰ ਹੈ, ਮਨ ਸਥਿਰ ਹੋ ਗਿਆ।
ਪਾਪੀ ਨੂੰ ਨਾ ਦੇਈ ਥਿਰ ਰਹਿਣ, ਚੁਣ ਨਰਕ ਘੋਰ ਚਾਲੀਅਨ।
ਪਾਪੀਆਂ ਨੂੰ ਥਿਰ ਨਹੀਂ ਰਹਿਣ ਦਿੰਦੇ, ਪਾਪੀ ਥਿਰ ਨਹੀਂ ਰਹਿ ਸਕਦੇ, ਉਹਨਾਂ ਨੂੰ ਚੁਣ ਚੁਣ ਕੇ ਘੋਰ ਨਰਕ ਚ ਪਾਈ ਜਾਂਦੇ ਨੇ, ਸਮਾਂ ਜਦ ਆਉਂਦਾ ਚੁਗ ਲੈਂਦੇ ਨੇ, ਚੁੱਕ ਕੇ ਘੋਰ ਨਰਕ ਫੇਰ ਪਾ ਦਿੰਦੇ, ਮਾਇਆ ਦੇ ਵਿੱਚ ਉਹ ਮਾਇਆ ਚ ਪਏ ਰਹਿੰਦੇ ਨੇ, ਨਰਕ ਦੇ ਵਿੱਚ ਸਿਰ ਕੋਈ ਹੈ ਹੀ ਨੀ, ਚੱਲ ਨਹੀਂ ਉਹਨਾਂ ਦਾ ਮਨ ਚੱਲਦਾ ਰਹਿੰਦਾ, ਚਲਾਏ ਬਦਲ ਰਹਿੰਦਾ,
ਇਹਦਾ ਇਹ ਭਾਵ ਬਣਦਾ ਕਿਉਂ ਨਰਕ ਘੋਰ ਚਾਲੀਆਂ ਕਿ ਚਲਾਏ ਮਨ ਮਨ ਹੋਣ ਕਰਕੇ ਉਹ ਨਰਕ ਘੋਰ ਚ ਹਾਂ
ਬਣ ਚਲਾਏ ਮਨ ਨਰਕ ਦੇ ਵਿੱਚ ਵੀ ਰਹਿੰਦਾ ਕਹਿੰਦੇ ਨਰਕ ਘੋਰ ਪਾ ਦਿੱਤੇ ਨੂੰ ਬੁਲ ਵੀ ਚਲਾਏ ਬੋਲ ਚੱਲੀ ਹੁੰਦਾ ਹੋਰ ਨਰਕ ਦੇ ਭਾਵੇਂ ਪਾਸ ਉੱਥੇ ਵੀ ਚਲਾਏ ਬੋਲ
ਚੁਣ ਲਿਖਿਆ ਚੁਣ ਨਰਕ ਘੋਰ ਚਾਲੀਆਂ ਵੀ ਚੁਣ ਕੇ ਉਹਨਾਂ ਨੂੰ ਨਰਕ ਘੋਰ ਚ ਚਲਾਇਆ ਜਾਂਦਾ ਕਿ ਉਹਨਾਂ ਦਾ ਨਰਕ ਘੋਰ ਚ ਵਾਸਾ ਹੈ ਤੇ ਮਨ ਚੱਲਿਆ ਰਹਿੰਦਾ ਉਹਨਾਂ ਦਾ
ਨਰਕ ਘੋਰ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਹੋਰ ਜੂਦੋ ਦਿੱਤੀਆਂ ਜੂਦੋ ਥਲੇ ਦੀਆਂ ਜੂਦੋ ਵਿੱਚ ਪਾ ਦਿੱਤੇ ਜਾਂਦੇ ਨੇ ਬੰਦਾ ਚਲਾਏ ਬੋਲ
ਤੇ ਜੇ ਮਨੁੱਖਾ ਜੂਨ ਚ ਵੀ ਆਪਾਂ ਕਹੀਏ ਨਾ ਆਪਾਂ ਨੂੰ ਇਹ ਉੱਪਰ ਵਾਲੀ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੀਆਂ ਜੇ ਇਸ ਆਪਾਂ ਸਥਿਤੀ ਚ ਨਹੀਂ ਆਉਂਦੇ ਤਾਂ ਆਪਾਂ ਫਿਰ ਜੂੰਦੇ
ਜੀ ਆਪਾਂ ਵੀ ਨਰਕ ਹੋਰ ਕੇ ਚਲਾਏ ਬੋਲ ਨਰਕੀ ਜੀਵੇ ਹੋਰ ਜਿਹੜਾ ਹੋਰ ਡੁੱਬੇ ਨਰਕ ਚਲੇ ਗਏ ਹੋਰ ਲਾਉਣ ਲੱਗ ਗਿਆ ਥੱਲੇ ਦੀ ਜੂਦੋ ਚਲੇ ਗਏ
ਹਾਂਜੀ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਂ
ਹਰ ਭਗਤਾਂ ਨੂੰ ਦੇ ਪਿਆਰ ਹਰ ਭਗਤਾਂ ਨੂੰ ਪਿਆਰ ਮਿਲਦਾ ਹੈ ਸੱਚਖੰਡ ਚ ਅਚਕਾਨ ਚ ਸਤਕਾਰ ਮਿਲਦਾ ਹਰ ਭਗਤਾਂ ਨੂੰ ਕਰ ਅੰਗ ਨਿਸਤਾਰਿਆਂ ਆਪਣੇ ਸੰਗ ਲਾ ਲੈਂਦੇ ਨੇ ਸ਼ਬਦ ਦੇ ਵਿੱਚ ਸਮਾ ਲੈਂਦੇ ਨੇ ਉਹਨਾਂ ਨੂੰ ਨਿਸਤਾਰਿਆਂ ਨੂੰ ਅੰਗ ਬਣਾ ਲਿਆ ਆਪਣਾ ਸ਼ਬਦ ਦੇ ਵਿੱਚ ਸਮਾ ਕੇ ਜਿਵੇਂ ਉਹ ਬੋਲਦੇ ਨੇ ਉਵੇਂ ਉਹ ਬੋਲਦੇ ਨੇ ਜੋ ਉਹ ਬੋਲਦੇ ਨੇ ਉਹੀ ਉਹ ਬੋਲਦੇ ਨੇ ਜੋ ਉਹਨਾਂ ਦੀ ਇੱਛਾ ਉਹੀ ਇਹਨਾਂ ਦੀ ਇੱਛਾ ਸਮਾ ਦੇ ਵਿੱਚ ਸ਼ਬਦ ਦੇ ਵਿੱਚ ਸਮਾ ਦੇ ਸ਼ਬਦ ਵਿੱਚ ਸਮਾ ਕੇ ਹੀ ਅੰਗ ਬਣ ਗਏ ਇੱਕੋ ਅੰਗ ਬਣ ਗਏ
ਨਿਸਤਾਰਾ ਹੋ ਗਿਆ ਉਹਨਾਂ ਦਾ
ਨਿਸਤਾਰਾ ਹੋ ਗਿਆ
ਠੀਕ ਹੈ ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ ਸ਼ਲੋਕ ਮਹਲਾ ਪਹਿਲਾ ਕੁਬੁੱਧੀ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਝੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆਥੀ ਹੈ ਜਾਂ ਚਾਰੇ ਬੈਠੀਆਂ ਨਾਲ
ਦੇਖੋ ਜਾਤੀ ਦੇ ਸਾਡੇ ਵੀ ਬੜੀ ਹੋ ਗਈ ਉਹਦੇ
ਹਾਂਜੀ
ਪਰ ਜਾਤੀਆਂ ਆਏ ਨੇ ਅਸੂ ਦੇ ਵਿੱਚ ਐਸ ਆਧਾਰ ਤੇ ਬਣੀ ਚਾਹੀਦੀ ਅਸੀਂ
ਅੱਛਾ ਜੀ
ਜਿਹੜੀ ਕੁੱਦ ਹੈ ਬੁੱਧੀ ਡੁੱਬੜੀ ਹੈ
ਅੱਛਾ ਜੀ
ਘਰ ਘਰ ਜਾ ਕੇ ਸੁਨੇਹੇ ਦਿੰਦੀ ਹੈ ਨਾ ਜਿਹੜੇ ਸਾਧਕ ਨੇ ਲੋਕ ਗੁਰੂ ਬਣੇ ਫਿਰਦੇ ਕੁੱਦ ਪੜਾਉਂਦੇ ਘਰ ਘਰ ਸੁਨੇਹੇ ਦਿੰਦੇ ਉਹ ਡੁੱਬੜੀ ਹੈ ਉਹ ਵੀ ਬੰਜਾ ਡੁੱਬੜੀ ਉੱਥੇ ਡੁੱਬੜੀ ਲੱਭਦਾ ਥੋੜੀ ਬੁੱਧੀ ਵਾਲੇ ਨੂੰ ਡੁੱਬੜੀ ਕਹਿੰਦੇ ਨੇ
ਅੱਛਾ ਜੀ
ਜ਼ਿਆਦਾ ਪਾਣੀ ਨਹੀਂ ਹੈ ਛੱਪੜੀ ਡੁੱਬੜੀ ਡੁੱਬੜੀ ਆਪ ਡੁੱਬੀ ਹੋਈ ਹੈ ਥੋੜੇ ਪਾਣੀ ਚ ਡੁੱਬੀ ਹੋਈ ਆਪ ਬੁੱਧੀ ਡੁੱਬੜੀ ਕੁਦਿਆ ਕਸਾਇਣ ਕੁਦਿਆ ਦੇ ਨਾਲ ਕੁਦਿਆ ਲੱਗ ਗਿਆ ਲਫ਼ਜ਼ ਕੁਦਿਆ ਤਾਂ ਹੈ ਕੁਦਿਆ ਲਫ਼ਜ਼ ਉਹਦਾ ਕੁਦਿਆ ਦਾ ਅੰਟੀ ਹੈ ਕੁਦਿਆ ਕੀ ਹੈ ਆਪਣੇ ਆਪ ਨੂੰ ਆਪਣੇ ਆਪ ਚ ਉਹਨੂੰ ਦਿਆ ਮੰਨਿਆ ਹੋਇਆ ਉਹਨੂੰ ਪਰ ਉਹ ਦਿਆ ਹੈ ਜਿਹਨੂੰ ਦਿਆ ਮੰਨਦੇ ਨੇ ਤਾਂ ਇਹ ਲੋਕ ਉਹ ਦਿਆ ਹੈ ਨੀ ਇੱਕ ਦਿਆ ਹੈ ਕੁਦਿਆ ਕੀ ਹੁੰਦੀ ਹੈ ਕਿਸੇ ਨੂੰ ਮਾਇਆ ਦੇ ਨਾਲ ਉਹਦੀ ਮਦਦ ਕਰਦੀ ਦਿਆ ਹੈ ਐਸੀ ਮਦਦ ਕਰਦੀ ਉਹਦੀ ਜਿਹੜੀ ਉਹਦੀ ਆਤਮਾ ਨੂੰ ਲਾਭ ਹੋਵੇ ਉਹਦਾ ਨਰਕ ਤੋਂ ਜਿਹੜਾ ਹੈ ਨਰਕ ਤੋਂ ਉੱਪਰ ਨੂੰ ਆਵੇ ਅਗਿਆਨਤਾ ਕੱਟ ਕੇ ਗਿਆਨ ਵੱਲ ਨੂੰ ਲੈ ਕੇ ਜਾਣਾ ਤਾਂ ਦਿਆ ਹੈ ਦਇਆ ਜਾਣੇ ਜੀ ਕੀ ਕੁਛ ਪੁਰਦ ਦਾਨ ਕਰੇ ਅੱਕੀ ਬੜੇ ਬੜੇ ਲੰਗਰ ਲਾਉਣੇ ਆ ਹੋਰ ਕੁਛ ਕਰਨਾ ਜਿਹੜਾ ਹੈ ਨਾ ਦਿਆ ਹੈ ਦਿਆ
ਅੱਛਾ
ਜਿੱਥੇ ਲੰਗਰ ਲੱਗਦੇ ਨੇ ਗਰੀਬ ਲੋਕ ਜਾ ਕੇ ਛਕੀ ਕਰਦੇ ਨੇ ਉਹਨਾਂ ਗਿਆਨਵਾਨ ਤਾਂ ਹੁੰਦਾ ਨੀ ਜ਼ਿੰਦਗੀ ਉਹ ਗੋਲ ਲੈਂਦੇ ਨੇ ਸਗੋਂ ਦਸਾਂ ਲਾਉਣ ਦੀ ਕਰਤ ਕਰਦੇ ਵੀ ਉਹਨਾਂ ਦੀ ਚੜਾ ਦਿੰਦੇ ਨੇ ਉਹਨਾਂ ਦੀ ਆਦਤ ਵਿਗੜ ਗਈ ਤਾਲ ਖਾਏ ਤਾਂ ਛੱਤੂ ਤੇ ਵਾਲੀ ਆਦਤ ਵੀ ਵਿਗਾੜਤੀ ਕੁਦਾ ਹੈ ਕੁਦਿਆ ਕਸਾਇਣ ਕਿਸਾਨ ਆਏ ਉਹਨਾਂ ਦਾ ਜੀਵਨ ਬਦਲ ਰਿਹਾ ਜਿਹਨੂੰ ਦਇਆ ਕਰ ਰਹੇ ਹੋ ਤੁਸੀਂ ਪਰਮਿੰਦਾ ਦਾ ਝੂੜੀ ਜਿਹੜੀ ਦਇਆ ਕਰਦੇ ਹੋ ਤੁਸੀਂ ਦੂਏ ਦੀ ਸਿਰ ਦੇ ਵਿੱਚ ਕਰਨ ਵਾਲੀ ਹੈ ਜੂੜੀ ਉੱਠੀ ਕ੍ਰੋਧ ਦੇ ਨਾਲ ਕਿੰਨੇ ਮੁੱਠੀ ਹੁੰਦੀ ਹੈ ਕ੍ਰੋਧ ਦੇ ਨਾਲ ਕ੍ਰੋਧ ਇਹਨੂੰ ਸਿਰ ਤੇ ਬੈਠਾ ਹੈ ਕ੍ਰੋਧ ਦੇ ਨਾਲ ਨਹੀਂ ਛੱਡਿਆ ਇਹਨੂੰ ਕੋ ਕੱਖ ਵੀ ਲੰਗਰ ਚਲਾਉਣ ਵਾਲੇ ਨੂੰ ਵੀ ਉਤਾਰਿਆ ਮੈਂ ਧਰਮੀ ਧਰਮ ਦੇ ਗੱਲ ਵਾਲੇ ਨੂੰ ਸਭਾ ਖਾਨਾ ਖੋਲਿਆ ਦਵਾਈਆਂ ਦਾ ਖੋਲਿਆ ਕੁਛ ਵੀ ਕਰਦਾ ਉਹਨੂੰ ਸਾਰਿਆਂ ਨੂੰ ਭੁਲੇਖਾ ਮੈਂ ਧਰਮੀ ਉਹ ਹੈ ਨੀ ਜਿਹੜਾ ਇਹ ਧਰਮ ਹੈ ਨੀ ਪ੍ਰਵਾਨ ਹੈ ਦਰਗਾਹ ਦੇ ਵਿੱਚ ਜੇ ਦਰਗਾਹ ਦੀ ਪ੍ਰਵਾਨ ਨਹੀਂ ਤਾਂ ਉਹ ਧਰਮ ਦੇ ਨਹੀਂ ਜਿਹੜਾ ਭੁਲੇਖਾ ਹੋ ਸਕਦਾ ਉਹਦੇ ਜਿਹੜਾ ਪੜ੍ਹਾਉਂਦਾ ਅਸਾਖੀ ਦੇ ਸੂਖੀ ਨੇ ਪੜ੍ਹਾਤੀ ਜਿਹਦੇ ਨੂੰ ਪਹਿਲਾਂ ਇਹ ਸ਼ਰਧਾ ਲਾਉਂਦੇ ਨੇ ਸ਼ਰਧਾ ਲਾਉਣ ਵਾਲਾ ਗਿਆਨ ਵੀ ਜਿਹੜਾ ਹੈਗਾ ਇਹ ਵੀ ਕਬੁੱਧ ਹੈ ਭਰੋਸੇ ਵਾਲਾ ਗਿਆਨ ਹੈ ਜਿਹੜਾ ਭਰੋਸਾ ਵਾਲਾ ਗਿਆਨ ਹੈ ਉਹ ਠੀਕ ਹੈ ਸ਼ਰਧਾ ਲਾਉਣ ਵਾਲਾ ਗਿਆਨ ਹੈ ਜਿਹੜਾ ਸਾਖੀਆਂ ਦੇ ਵਿੱਚ ਉਹ ਵੀ ਲੋਭ ਹੈ ਉਹਦੇ ਵਿੱਚ ਲਾਲਚ ਹੈ ਦਿਆ ਕਿਸਾਨ ਜਿਹੜੀ ਦਿਆ ਦਾ ਦੇਣਾ ਸੀ ਸਵੈਟਰ ਬਣ ਕਰਤਾ ਉਹ ਕਰਤਾ ਇਹਦੇ ਨਾਲ ਵੀ ਅਹੰਕਾਰ ਪੈਦਾ ਹੁੰਦਾ ਜਿਹੜਾ ਹੰਕਾਰੀ ਆਦਮੀ ਕਸਾਈ ਹੋਊਗਾ ਕਿਤੇ ਨਾ ਕਿਤੇ ਜਾ ਕੇ ਬਹੁਤ ਜ਼ਿਆਦਾ ਕਸਾਈ ਪਣਾ ਕਰਦਾ ਇੱਥੇ ਚਾਹੇ ਧਰਮ ਕਰਦਾ
ਇੱਕ ਤਾਂ ਹੋ ਗਿਆ ਕਬੁੱਧੀ ਤਾਂ ਹੋ ਗਈ ਡੂਮਣੀ ਹੈ ਜੀ ਇਹ ਵੀ ਨੀਵੀਂ ਜਾਤ ਦੇ ਲੋਕਾਂ ਨੂੰ ਕਿਹਾ ਜਾਂਦਾ ਹੈ ਨਾ ਜੀ ਦਇਆ ਜਿਹੜੀ ਹੈ ਕਿਸਾਨ ਕਸਾਈ ਵੀ ਨੀਵੀਂ ਜਾਤ ਦੇ ਲੋਕਾਂ ਨੂੰ ਕਹਿੰਦੇ ਆ
ਦੂਜੇ ਦਾ ਨਾਸ਼ ਕਰ ਲੋ
ਠੀਕ ਹੈ ਜੀ ਤੇ ਨਿੰਦਾ ਜਿਹੜੀ ਪਰ ਨਿੰਦਾ ਹੈ ਇਹ ਚੂੜੀ ਵਾਲੀ ਜਾਤ ਵਾਲਾ ਕੰਮ ਹੈ ਜੀ ਤੇ ਮੁੱਠੀ ਜਿਹੜੀ ਹੈ ਮੁੱਠੀ ਵੀ ਕ੍ਰੋਧ ਦੇ ਵਿੱਚ ਅਸੀਂ ਇਹ ਸੁਣਿਆ ਵੀ ਜਦੋਂ ਕ੍ਰੋਧ ਵਿੱਚ ਬੰਦਾ ਆਉਂਦਾ ਤਾਂ ਮੁੱਠੀਆਂ ਮੀਚਦਾ ਇਹ ਚੰਡਾਲੀ ਮਤ ਹੈ ਇਸ ਤਰ੍ਹਾਂ ਨਹੀਂ ਹੈ ਗੱਲ
ਨਹੀਂ ਨਹੀਂ ਮੁੱਠੀ ਹੁੰਦਾ ਛੱਡੀ ਗਈ ਮੁੱਠੀ ਕ੍ਰੋਧ ਦੇ ਨਾਲ ਦੇਖੋ ਤੀਰਥ ਤਪ ਦਿਆ ਸਤ ਦਾਨ ਜੇ ਕੋ ਪਾਵੇ ਤਿਲਕਾ ਗੁਣ ਉਹਦਾ ਤਿੰਨਾਂ ਨੂੰ ਮਾਣ ਹੋ ਗਿਆ ਹੰਕਾਰ ਹੋ ਗਿਆ ਕਾਮ ਕ੍ਰੋਧ ਦਾ ਰੂਪ ਧਾਰਨ ਕਰ ਲਿਆ ਸਾਰੇ ਤਾਂ ਕ੍ਰੋਧ ਚ ਬਦਲਦਾ ਪਟੋਲ ਨੂੰ ਹੱਥ ਲਾਈਏ ਬੜਾ ਠੰਡਾ ਹੈ ਪਰ ਜੇ ਤੀਲੀ ਦਿਖਾ ਦਈਏ ਫਿਰ ਪਤਾ ਲੱਗਦਾ ਭਾਬਣ ਦਾਸ ਹੈ ਲਾਲੀ ਦਾ ਉਹਦਾ ਸੀਤਲ ਦਾ ਹੈ ਪਾਰਕ ਮਿਲ ਜਾਂਦਾ ਨਾ ਫਿਰ ਭਾਬਣ ਦਾਸ ਬਣ ਜਾਂਦਾ ਹੈ ਕ੍ਰੋਧ ਕੇ ਨਾਲ ਬੜੇ ਬੜੇ ਰਿਸ਼ੀ ਬੜੇ ਬੜੇ ਸ਼ਰਾਬ ਪੀਂਦੇ ਤੇ ਬੜੀ ਜੀ ਗੱਲ ਤੇ ਸ਼ਰਾਬ ਕਾਹ ਦਿੰਦੇ ਸੀ ਉਹ ਕ੍ਰੋਧ ਕਾਹਦੇ ਹੁੰਦਾ ਸ਼ਰੀਰ ਵਿੱਚ ਕ੍ਰੋਧ ਕਿਉਂ ਹੁੰਦਾ ਉਹਨਾਂ ਵਾਲੇ ਸਾਰੇ
ਕਿਉਂਕਿ ਅੱਗੇ ਲਿਖਿਆ ਕਾਰੀ ਕੱਢੀ ਕਿਆਥੀ ਹੈ ਜਾਂ ਚਾਰੇ ਬੈਠੀਆਂ ਨਾਲ ਹੁਣ ਚਾਰੇ ਕਿਹੜੀਆਂ ਕਿਹੜੀਆਂ ਜੀ
ਇਹਨਾਂ ਦਾ ਬਣਦਾ ਤੇ ਜਾ ਕੇ ਕ੍ਰੋਧ ਇਹ ਹੈ ਉੱਠੀਆਂ ਹੋਈਆਂ ਨੇ ਕਿਉਂ ਉੱਠੀਆਂ ਹੋਈਆਂ ਤਾਂ ਨੇ ਇਹਦਾ ਚਲਾਲ ਬਣ ਗਿਆ ਰੂਪ ਸਾਰੀ ਉਹਦਾ ਚਲਾਲੀ ਹੈ ਚਲਾਲ ਦਾ ਰੂਪ ਧਾਰਨ ਕਰਦੀਆਂ ਤਿੰਨੇ ਗਾਹਾਂ ਜਾ ਕੇ ਰੂਪ ਤਾਂ ਗਾਹਾਂ ਇੱਕੋ ਹੀ ਹੋ ਗਿਆ ਜਾ ਕੇ ਚਲਾਲ ਦਾ ਕ੍ਰੋਧ ਤਾਂ ਸਾਰਿਆਂ ਨੂੰ ਹੀ ਹੈ ਤੇ ਕ੍ਰੋਧ ਰੂਪ ਹੋਰ ਹੈ
ਤੇ ਚੌਥੀ ਨੇ ਦੱਸੋ ਚੌਥੀ ਕਿਹੜੀ ਹੈ ਇੱਕ ਤਾਂ ਕਬੁੱਧੀ ਹੈ ਇੱਕ ਕੁਦਇਆ ਹੈਗੀ ਹੈ ਇੱਕ ਪਰ ਨਿੰਦਾ
ਹੈ
ਚੌਥੀ ਚੰਡਾਲੀ ਹੈ ਜੀ
ਚੰਡਾਲੀ ਚੰਡਾਲੀ ਹੈ ਆਦਮ ਚੰਡਾਲੀ ਭਈ ਬ੍ਰਾਹਮਣੀ ਬ੍ਰਾਹਮਣੀ ਕਹਿੰਦੇ ਤੁਸੀਂ ਅੱਜ ਤੋਂ ਜ਼ਿਆਦਾ ਚੰਡਾਲੀ ਬਣ ਗਈ ਦਇਆ ਜਿਹੜੀ ਇਹ ਵੀ ਅੱਜ ਤੋਂ ਬਾਅਦ ਚੰਡਾਲੀ ਬਣ ਜਾਂਦੀ ਹੈ ਤੇ ਕੁਦਇਆ ਜਿਹੜੀ ਅੱਜ ਤੋਂ ਬਾਅਦ ਚੰਡਾਲੀ ਹੈ
ਠੀਕ ਹੈ
ਜੀ ਅੱਜ ਤੋਂ ਬਾਅਦ ਸਾਰੀ ਜਨਾਲੀ ਬਣ ਜਾਂਦੀ
ਤੇ ਮੁੱਠੀ ਦਾ ਭਾਵ ਆਪਾਂ ਕਰਦੇ ਆ ਠੱਗੀ ਹੋਈ ਹੈ ਜੀ
ਹਾਂ ਠੱਗੀ
ਅੱਛਾ ਜੀ
ਠੱਗੀ ਹੋ ਗਈ ਉਹਨੂੰ ਸਮਝਦਾ ਵੀ ਇਹ ਦਇਆ ਹੈ ਲਿਆ ਹੋਇਆ ਨਹੀਂ
ਕ੍ਰੋਧ ਵਿੱਚ ਜਿਹੜੀ ਠੱਗੀ ਗਈ ਉਹ ਚੰਡਾਲੀ ਮਤ ਹੈ ਜੀ
ਹਾਂ
ਠੀਕ ਹੈ ਜੀ ਕਾਰੀ ਕੱਢੀ ਕਿਆਥੀ ਹੈ ਜਾਂ ਇੱਥੇ ਜੱਜੇ ਤੇ ਇਹਨਾਂ ਨੇ ਉੱਪਰ ਬਿੰਦੀ ਲਾਈ ਹੋਈ ਹੈ ਕੰਨਾ ਲਾ ਕੇ ਇਹ ਕਿਆ ਸਹੀ ਅੱਖਰ ਹੈ ਜਾਂ ਬਣਦਾ ਇਹਦਾ ਤਾਂ
ਨਾ
ਪਰ ਹੁਣ ਕਿਵੇਂ ਲਾਤੀਆਂ ਜਦੋਂ
ਬੜਾ ਚਿੱਤ ਕਰਦੇ ਬਿੰਦੀਆਂ ਨਾਲ ਬਿੰਦੀ ਨਾਲ ਨਹੀਂ ਸੀ ਬਿੰਦੀ ਲਾਉਣ ਦਾ ਉੱਪਰ ਜਾਂ ਨੂੰ ਬਿੰਦੀ ਲਾਤੀ ਮਾਂ ਨੂੰ ਆਦੇ ਨਹੀਂ ਲੁੱਟੇ ਇੱਥੇ ਗੋਏ
ਕਿਉਂਕਿ 103 ਜਗ੍ਹਾ ਬਿੰਦੀ ਲੱਗੀ ਹੋਈ ਹੈ ਜੀ ਤੇ 1000 ਜਗ੍ਹਾ ਨਹੀਂ ਲੱਗੀ
ਬੇਵਾਦਲੀਆਂ ਬਿੰਦੀਆਂ ਨੇ ਇਹਨਾਂ ਮਿਸ਼ਰੀ ਵਾਲਿਆਂ ਨੇ ਬਹੁਤ ਗੜਬੜ ਕੀਤੀ ਹੈ
ਇਹ ਕਿਵੇਂ ਲਵਾ ਗਏ? ਇਹ ਜਦੋਂ ਤੁਹਾਡਾ ਫੈਸਲਾ ਹੋਇਆ ਸੀ ਪਦਸ਼ੇਰ ਬੀੜ ਦਾ, ਉਹਦੇ ਤੇ ਇੱਕ ਵੀ ਬਿੰਦੀ ਨਹੀਂ ਸੀ?
ਬਿੰਦੀ ਦੇ ਪਿੱਛੇ ਜਦ ਜਿਹੜੀਆਂ ਮੂਲ ਬਿੰਦੀ ਗੋਲ ਬੀੜਾਂ ਨੇ ਉਹਨਾਂ ਦੇ ਬਿੰਦੀਆਂ ਦੀ ਪਹਿਲਾਂ ਵੀ ਇਹਨਾਂ ਲਾ ਕੇ ਕਿਸੇ ਨੇ ਖਿਆਲ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਨੇ ਵੋਟਾਂ ਦੇਖੀਆਂ ਨੇ,
ਇਹ
ਤਾਂ ਬਿਲਕੁਲ ਪ੍ਰੈਸ਼ਰ ਚ ਰਹੇ ਨੇ ਲੋਕ ਇਹ ਜਿਹੜੇ ਸਨਾਤਨੀ ਮਤ ਵਾਲੇ ਤੇ, ਇਹਨਾਂ ਦੇ ਪ੍ਰੈਸ਼ਰ ਚ ਕੰਮ ਕੀਤਾ ਉਲਟੀ।
ਨਹੀਂ, ਇਹ ਜਦੋਂ ਸ਼ੁਰੂ ਚ ਪਹਿਲੀ ਵਾਰ ਇਹ ਛਪੀਆਂ ਆਪਣੀਆਂ ਛਾਪੇ ਵਾਲੀ ਬੀੜ, ਇਹ ਬਿੰਦੀਆਂ ਉਸ ਤੋਂ ਬਾਅਦ ਲੱਗੀਆਂ ਜੀ?
30 ਸਾਲ ਤੇ ਲਾਉਣ ਲੱਗੇ ਹੁਣ ਦੇ ਮਿਸ਼ਰੀ ਵਾਲੇ ਨੇ ਜਿਹੜਾ ਰੌਲਾ ਪਾਇਆ, ਗੱਲੀ ਗਲੀ ਅੱਡ ਲਫ਼ ਨੇ ਬਿੰਦੀ ਲਾਉਣੀ ਚਾਹੀਦੀ ਹੈ।
ਇਹ ਅੱਖਰ ਬਿਨਾਂ ਬਿੰਦੀ ਤੋਂ ਪੜਿਆ ਜਾਂਦਾ ਜੀ?
ਜਾਂ ਲਫ਼ਜ਼ ਨਹੀਂ ਹੈਗਾ, ਜਾਂ ਹੈ ਲਫ਼ਜ਼, ਜਾਂ ਤਾਂ ਹੋ, ਜਾਂ ਦਾ ਅਰਥ ਹੋਰ ਹੈ, ਜਾਂ ਦਾ ਅਰਥ ਹੋਰ ਹੈ, ਇਹ ਲਫ਼ਜ਼ ਹੋਰ ਬਣ ਗਿਆ
ਬਾਣੀ ਚ। ਜਾਂ ਅੱਖਰ
ਬੈਠੀਆਂ ਨਾਲ ਜਦ ਕੇ ਸਾਰੇ ਨਾਲ ਬੈਠੀਆਂ ਦੇ, ਇਹ ਜਾਂ ਦਾ ਅਰਥ ਹੈ ਜਦ ਕੇ, ਇੱਥੇ ਬਿੰਦੀ ਚਾਹੀਦੀ ਹੋਣੀ, ਸਿੱਧੀ ਦਾ ਲਫ਼ਜ਼ ਹੈ ਜਾਂ, ਇਹ ਇਹਨਾਂ ਨੂੰ ਪਤਾ ਹੀ ਨਹੀਂ ਵੀ ਜਾਂ ਲਫ਼ਜ਼ ਹੁੰਦਾ ਕੋਈ ਹੁੰਦੀ ਦਾ। ਜਾਂ ਦਾ ਮਤਲਬ ਹੁੰਦਾ ਜਦ, ਜਾਂ ਇੱਕ ਇੰਡੀਪੈਂਡੈਂਟ ਲਫ਼ਜ਼ ਹੈ, ਸਿੱਧੀ ਦਾ ਉਹਦਾ ਅਰਥ ਹੈ ਜਦ, ਜਦ ਕੇ ਚਾਰੇ ਨਾਲੇ ਬੈਠੀਆਂ ਨੇ।
ਅੱਛਾ, ਤੇ ਜਾਂ ਦਾ ਭਾਵ ਕੀ ਹੁੰਦਾ?
ਜਾਂ ਦੇ ਨਾਲ ਤਾਂ ਕੰਡੀਸ਼ਨਲ ਹੈ, ਜਾਂ ਇਹ ਗੱਲ ਹੈ ਜਾਂ ਇਹ ਗੱਲ ਹੈ।
ਅੱਛਾ, ਜੇ ਤਾਂ ਆਊਗਾ ਤਾਂ ਜਾਂ ਆਊਗਾ ਨਾਲ, ਕਿ ਤਾਂ ਤੋਂ ਬਿਨਾ ਵੀ ਜਾ ਸਕਦਾ?
ਜਿਆਦਾ ਤਾਂ ਦਾ ਹੁੰਦਾ ਫਿਰ ਲਫ਼ਜ਼, ਕਿਤੇ ਕਿਤੇ ਤਾਂ ਆਉਂਦਾ,
ਜਿਵੇਂ ਸਹਿ ਸਿਆਣਪਾਂ ਲੱਖ ਹੋਏ, ਤਾਂ ਪੜਦੇ ਆ ਆਪਾਂ ਉੱਥੇ ਕਿ ਤਾਂ ਪੜਦੇ ਆ
ਉੱਥੇ ਤਾਂ ਲੱਗੇ ਨਹੀਂ ਹੋਇਆ, ਤੱਤਾ
ਉੱਥੇ ਤੱਤਾ ਆ, ਤੱਤੇ ਨੂੰ ਕੀ ਪੜਨਾ ਹੈ?
ਤਾਂ ਇੱਕ ਨਾ ਚੱਲੇ ਨਾਲ,
ਤਾਂ ਇੱਕ ਨਾ ਚੱਲੇ
ਉੱਥੇ, ਤਾਂ ਉਹਨੂੰ ਪੜ ਸਕਦੇ ਆ, ਤਾਂ ਵੀ ਪੜ ਸਕਦੇ ਆ ਉਹਨੂੰ, ਪਰ ਹੈ ਤਾਂ ਇਕੱਲਾ ਤੱਤਾ। ਜੇ ਅਸੀਂ ਉਹਨੂੰ ਤਾਂ ਪੜੀਏ, ਵਿਛਤ ਪੜੀਏ ਆਪਣੀ ਭਾਸ਼ਾ ਚ, ਪਰ ਉਹ ਤਾਂ ਇਕੱਲਾ ਹੀ ਤੱਤਾ।
ਅੱਛਾ, ਪਰ ਜਿੱਥੇ ਹੁਣ ਜਪਜੀ ਸਾਹਿਬ ਚ ਆਉਂਦਾ ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਹੁਣ ਤਾਂ ਪੜਾਂਗੇ ਕਿ ਤਾਂ ਪੜਾਂਗੇ? ਇੱਥੇ ਤਾਂ ਕਿ ਹੀ ਹੋਊਗਾ ਜੀ,
ਤਾਂ ਕਿ ਹੀ ਹੋਊਗਾ, ਤਾਂ ਦੇ ਪਿੰਡ ਪਾੜੇ ਹੋਰ ਬਣ ਜੂਗਾ। ਤਾਂ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵਨ ਭਾਵਤ ਭੇਦਾ, ਤਾਂ ਜਾ ਹਿੰਦੀ ਦੇ
ਜਪਜੀ ਸਾਹਿਬ ਚ ਆਉਂਦਾ ਇੱਥੇ ਕੀਤੇ ਹੋਰ ਕਰੇ, ਹੁਣ ਤਾਂ ਪੜਾਂਗੇ ਤਾਂ ਆਖ ਨਾ ਸਕੇ ਕਈ ਕੇ, ਤਾਂ ਆਖ ਨਾ ਸਕੇ ਕਈ ਕੇ,
ਤਾਂ ਆਖ ਨਾ ਸਕੇ ਕਈ ਕੇ,
ਇੱਥੇ ਤਾਂ
ਫਿਰ ਵੀ ਅਰਥ ਹੋਰ ਹੈ। ਫਿਰ ਤਾਂ ਦਾ ਅਰਥ ਕਿਸੂੜ, ਤਾਂ ਦਾ ਅਰਥ ਕਿਸ,
ਕਾਰੀ ਕੱਢੀ ਕਿਆ ਥੀ ਹੈ ਚਾ ਚਾਰੇ ਬੈਠੀਆਂ ਨਾਲ,
ਉਹਨੇ ਕਾਲੀ ਕੱਢੀ ਹੈ ਜਦ ਰੋਟੀ ਪਕਾਉਣ ਲੱਗਿਆ ਨਾ, ਚੌਕਾ ਦੇ ਕੇ ਉਹਨੇ ਕਾਲ ਵਾਲੇ ਆਪਣੀ ਕਾਰ ਕੱਢੀ ਹੈ, ਕਾਰ ਕੱਢ ਕੇ ਵਿੱਚ ਬੈਠ ਗਿਆ। ਉਹ ਕਾਰ ਦੇ ਵਿੱਚ ਆਟਾ ਗੁੰਨਿਆ ਹੋਇਆ, ਸਭ ਚੀਜ਼ ਲੱਕੜਾਂ ਵਗੈਰਾ ਵਿੱਚ ਰੱਖ ਲਈ, ਖੁੱਲਾ ਵੀ ਉਹਦੇ ਕਾਰ ਦੇ ਵਿੱਚ ਹੈ। ਉਹਨੂੰ ਕਿਹਾ ਵੀ ਤੇਰੀ ਕਾਰ ਦੇ ਵਿੱਚ ਤੇਰੇ ਨਾਲ ਚਾਰ ਬੈਠੀ, ਉਹਦੇ ਕਾਰ ਕਿਹਦੇ ਕੱਢੀ ਹੈ? ਕਬੂਤ ਵੀ ਤੇਰੇ ਨਾਲ ਬੈਠੀ ਹੈ, ਕੁਸੈਣ ਵੀ ਤੇਰੇ ਨਾਲ ਬੈਠੀ ਹੈ, ਕੁਸੈਣ ਡੁਬੜੀ ਵੀ ਤੇਰੇ ਨਾਲ ਬੈਠੀ ਹੈ, ਪਲੰਦਾ ਕੜਚੂੜੀ ਵੀ ਤੇਰੇ ਨਾਲ ਬੈਠੀ ਹੈ, ਕਰੋਧ ਚਰਦਾਲੀ ਵੀ ਤੇਰੇ ਨਾਲ ਬੈਠੀ ਹੈ। ਕਾਰ ਕੀ ਤੋਂ ਕੱਢੀ ਹੈ? ਤਾਂ ਇਹ ਤਾਂ ਤੇਰੇ ਅੰਦਰ ਬੈਠੀਆਂ ਨੇ, ਜਿੰਨਾ ਚਿਰ ਅੰਦਰ ਇਹਨੂੰ ਬਾਹਰ ਨਹੀਂ ਕੱਢਦਾ ਕਾਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਹਨਾਂ ਨੂੰ ਕਾਰ ਤੋਂ ਬਾਹਰ ਕੱਢ, ਉਹ ਕੱਢਣੀਆਂ ਕੀ? ਇਹ ਕਾਰ ਤੋਂ ਬਾਹਰ ਕੱਢ ਦਿੱਤਾ ਲੋਕਾਂ ਨੂੰ ਕਾਰ ਤੋਂ ਬਾਹਰ, ਇਹਨਾਂ ਦੀ ਕਾਰ 'ਚ ਆਪ ਫਸ ਗਿਆ, ਚਾਰਾਂ ਦੀ ਕਾਰ 'ਚ ਆਪਣੇ ਆਪ ਨੂੰ ਫਸਾ ਲਿਆ ਸੀ ਅਗਿਆਨਤਾ।
ਸੱਚ ਸੰਜਮ ਕਰਨੀ ਕਾਰਾ, ਨਾਵਣ ਨਾਉ ਜਪੇਹੀ, ਨਾਨਕ ਅੱਗੇ ਉਤਮ ਸੇਈ, ਜੇ ਪਾਪਾਂ ਪੰਧ ਨਾ ਦੇਹੀ।
ਸੱਚ ਸੰਜਮ ਕਰਨੀ ਕਾਰਾ, ਆਦਕ ਕਾਰਾਂ ਤਾਂ ਹੈ ਨੀ, ਕਾਰਾਂ ਲਫ਼ਜ਼ ਕਾਰਾਂ ਤਾਂ ਚੱਲਦੀਆਂ ਨੇ ਸੜਕਾਂ ਤੇ, ਉਹ ਵੀ ਕਾਰਾਂ ਦਾ ਪਤਾ ਨੀ ਇੰਨੇ ਹੋ ਕੇ ਲਾਈ ਗਏ ਨੇ ਬਿੰਦੀਆਂ, ਪਤਾ ਹੀ ਕੱਖ ਨੀ ਸੀ ਉਹਨਾਂ ਨੂੰ ਲੋਕਾਂ ਨੂੰ, ਆਪਣੀ ਕਲਾਕਾਰੀ ਨੇ ਸਭ ਕੁਝ ਵਿਗਾੜ ਕੇ ਰੱਖਤਾ। ਇਹ ਸੰਜਮ ਕਰਨੀ ਕਾਰਾਂ, ਕਾਰਾਂ ਵੱਲੋਂ ਕਮਾਈ ਕਰਨੀ, ਕਾਰ ਕਰਨੀ, ਸੱਚ ਸੰਜਮ ਕਰਨੀ ਕਾਰਾਂ, ਜੇ ਕਮਾਈ ਹੋਵੇ ਸੱਚ ਸੰਜਮ ਦੀ ਕਰਨੀ ਹੋਵੇ। ਸ਼ਿਕਾਰ ਹੋਵੇ ਨਾਵਣ ਦੋ ਜਪੇ ਹੀ ਨਾਵਣ ਕਾਹਦਾ ਫਿਰ ਦੋ ਜਪਣਾ ਹੀ ਨਾਵਣ ਨਾਮ ਜਪਣਾ ਹੀ ਨਾਵਣ ਹੈ ਨਾਮ ਜਪਣ ਵਾਲੇ ਨਾਲ ਮਨ ਕੁਲ ਸਾਫ ਹੋ ਜਾਣਾ ਅੰਤਾ ਸਾਫ ਕਰਨਾ ਹੀ ਨਹੀਂ ਮਨ ਸਾਫ ਕਰਨਾ ਜੇ ਲੋਕਾਂ ਨੂੰ ਅੱਖਾਂ ਦਾ ਪਤਾ ਹੁੰਦਾ ਤਾਂ ਇਹ ਬਿੰਦੀਆਂ ਦਾ ਵੀ ਪਤਾ ਹੁੰਦਾ ਅੱਖਾਂ ਦਾ ਨਹੀਂ ਪਤਾ ਹੈਗਾ ਲੈਂਗੁਏਜ ਦੀ ਵੀ ਸਮਝ ਨਹੀਂ ਹੈ ਅਸਲ ਦੇ ਵਿੱਚ ਲੈਂਗੁਏਜ ਹੈਗੀ ਹੈ ਇਹ ਪੂਰਬ ਦੀ ਇਹ ਆਏ ਜਿਆਦਾ ਹੋਰ ਲਾਹੌਰ ਤੋਂ ਵੀ ਪਰਿਓ ਪੱਛਮ ਚੋਂ ਇਹਨਾਂ ਨੂੰ ਕੀ ਪਤਾ ਹੈ ਜਾਤ ਆ ਕੀ ਹੁੰਦੀ ਹੈ
ਤੇ ਕਾਰਾ ਹੀ ਪੜਾਂਗੇ ਹਾਂਜੀ ਤੇ
ਪਾਪਾ ਠੀਕ ਹੈ
ਠੀਕ ਹੈ
ਪਾਪਾ ਠੀਕ ਪੜਿਆ ਭਾਵੇਂ ਇੱਥੇ ਬਿੰਦੀ ਹੁੰਦੀ ਭਾਵੇਂ ਲੋਕ ਬਿੰਦੀ ਦੀ ਵੀ ਲੋੜ ਨਹੀਂ ਹੈ ਲੱਗੀ ਨਹੀਂ ਆਈ ਬਿੰਦੀ ਗਾਈ ਹੈ ਇਹਨਾਂ ਦੀ ਲੋੜ ਨਹੀਂ ਸੀ ਲੋੜ ਨਾਨਕ ਅਗੇ ਉੱਤਮ ਸਹੀ ਜੇ ਪਾਪਾ ਪੜਦੀ ਦੇਹੀ ਦੇਹੀ ਜਿਹੜੀ ਹੈ ਅੰਦਰਲਾ ਹਿਰਦਾ ਅੰਦਰਲੀ ਦੇਹੀ ਗੁਪਤ ਪਾਪਾ ਦੇ ਰਾਹ ਨਹੀਂ ਤੁਰਦੀ ਹੁਕਮ ਦਾ ਵਿਰੋਧ ਨਹੀਂ ਕਰਦੀ ਫੇਰ ਕਹਿੰਦੇ ਨਾਨਕ ਅੱਗੇ ਉੱਤਮ ਸਹੀ ਅੱਗੇ ਜਾ ਕੇ ਉੱਤਮ ਉਹ ਨੇ ਦਰਗਾਹ ਵਿੱਚ ਉਹਨਾਂ ਨੂੰ ਉੱਤਮ ਬੁੱਝਿਆ ਜਾਊ ਜਿਹੜੇ ਲੋਕ ਦਾ ਵਿਰੋਧ ਨਹੀਂ ਜਿਹੜੇ ਕਰਦੇ ਅਸੀਂ ਤਾਂ ਪੱਤੀ ਤੇ ਬੈਠ ਜਾਂਦੇ ਜਾ ਕੇ ਦਰਿਆ ਚੱਲਦਾ ਛਾਲ ਮਾਰ ਨੂੰ ਜੀ ਨਹੀਂ ਕਰਦਾ ਹੁਕਮ ਦੇ ਵਿੱਚ ਛਾਲ ਮਾਰ ਨੂੰ ਜੀ ਨਹੀਂ ਕਰਦਾ ਵੀ ਜਿੱਧਰ ਨੂੰ ਜਾਂਦਾ ਲੈ ਜਵੇ ਇਹ ਤਾਂ ਮਰਨਾ ਹੁਕਮ ਛਾਲ ਮਾਰ ਆਪਣੀ ਮਰਜ਼ੀ ਤੇ ਆਪਣੀ ਨਾ ਦੇਹੀ ਪਾਪਾਂ ਦੀ ਪੱਤੀ ਤੇ ਨਹੀਂ ਦੇਹੀ ਬੈਠੀ ਕਿਨਾਰੇ ਤੇ ਬੈਠ ਕੇ ਹੁਕਮ ਦੇ ਕਿਨਾਰੇ ਤੇ ਬੈਠ ਕੇ ਵਿਰੋਧ ਹੁੰਦਾ ਹੁਕਮ ਦੇ ਅੰਦਰ ਜ ਬਣ ਕੇ ਹੁਕਮ ਦਾ ਵਿਰੋਧ ਨਹੀਂ ਹੋ ਸਕਦਾ ਹੁਕਮ ਦੇ ਵਿੱਚ ਸਮਾ ਕੇ ਹੁਕਮ ਦਾ ਵਿਰੋਧ ਨਹੀਂ ਹੋ ਸਕਦਾ ਦਰਿਆ ਚੱਲਦਾ ਉਹਦੇ ਕਿਨਾਰੇ ਤੇ ਬੈਠ ਕੇ ਤੁਸੀਂ ਵਿਰੋਧ ਕਰ ਸਕਦੇ ਬਾਹਰ ਬੈਠ ਕੇ ਤੇ ਛਾਲ ਮਾਰੋਗੇ ਵਿੱਚ ਫੇਰ ਕੀ ਵਿਰੋਧ ਕਰੋਗੇ ਫੇਰ ਤੋਂ ਆਪੇ ਲੈ ਜਾਣਾ ਜੇ ਤੁਸੀਂ ਇਹੀ ਪਾਪਾਂ ਦੀ ਪੰਦੀ ਤੇ ਨਹੀਂ ਰੱਖੀ ਉਹਨੇ ਤਾਂ ਵਿੱਚ ਲੀਨ ਕਰਤੀ ਦਰਿਆ ਦੇ
ਪੰਦੇ ਦਾ ਕੀ ਭਾਅ
ਕਿਨਾਰੇ ਤੇ ਬੈਠਣਾ ਵਿੱਚ ਨਹੀਂ ਜਾਣਾ ਉਹ ਕੋਈ ਸਬੂਰਣਾ ਨਹੀਂ ਹੈ ਹੁਕਮ ਵਿੱਚ ਮਿਲਣਾ ਨਹੀਂ ਹੈ ਹੁਕਮ ਦੇ ਸਾਈਡ ਤੇ ਬੈਠੇ ਰਹਿਣ ਅਸੀਂ ਉਹਨੂੰ ਸਾਈਡ ਤੋਂ ਹੀ ਦੇਖਦੇ ਹਾਂ ਤਾਂ ਹੀ ਕਹਿੰਦੇ ਆ ਬੁਰਾ ਹੋ ਗਿਆ ਆ ਚੰਗਾ ਹੋ ਗਿਆ ਰੱਬ ਨੇ ਚੰਗਾ ਕਰਤਾ ਰੱਬ ਨੇ ਮਾੜਾ ਕਰਤਾ ਸਾਈਡ ਤੇ ਬੈਠ ਕੇ ਦੇਖਦੇ
ਹਾਂਜੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਜ਼ਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ
ਕਿਆ ਹੰਸ ਕਿਆ ਬਗਲਾ ਜਾ ਕੋ ਨਜ਼ਰ ਕਰੇ ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਗੱਲ ਤਾਂ ਆ ਸੀ ਉੱਥੇ ਅੰਮ੍ਰਿਤਸਰ ਬਣਾਤੇ ਜੀ ਤਰਕੂ ਆਉਂਦੇ ਸੀ ਕਾਲੇ ਆਉਂਦੇ ਸੀ ਚਿੱਟੇ ਬੰਦੇ ਨਿਕਲਦੇ ਕਿਉਂਕਿ ਹੁਣ ਕਾਤੇ ਹਟ ਗਏ ਉਹਨੇ ਮਾੜੇ ਮੋਟੇ ਚਿੱਟੇ ਉਹਨਾਂ ਨੂੰ ਕਾਲੇ ਬਣ ਜਾਂਦੇ ਨੇ ਜੇ ਉੱਥੇ ਜਿਹੜੇ ਮੁਲਾਜ਼ਮ ਆ ਜਾਂਦੇ ਨੇ ਜੇ ਪਹਿਲਾਂ ਚੰਗੇ ਹੁੰਦੇ ਨੇ ਉਹਨਾਂ ਨੂੰ ਉੱਥੇ ਦਾ ਰੰਗ ਹੋਰੇ ਚੜ ਜਾਂਦਾ ਮਾਇਆ ਦਾ ਕਿਆ ਹੰਸ ਕਿਆ ਬੰਗਲਾ ਬੰਗਲਾ ਬੋਲੇ ਹੰਸ ਦਲ ਹੈ ਉਹਦਾ ਭੂਲ ਹੈ ਜਾ ਕੋ ਨਜ਼ਰ ਕਰੇ ਜਿਹਨੂੰ ਨਜ਼ਰ ਕਰ ਲਵੇ ਜਿਹਤੇ ਕਿਰਪਾ ਹੋ ਜਾ ਜੋ ਤਿਸ ਭਾਵਾ ਨਾਨਕਾ ਕਾਗੋ ਹੰਸ ਕਰੇ ਉਹਦਾ ਕਾਗ ਤੋਂ ਵੀ ਹੰਸ ਕਰ ਦਿੰਦਾ ਉਹਦੀ ਮਰਜ਼ੀ ਤੇ ਹੈ ਗੱਲ ਉਹਦੇ ਹੁਕਮ ਨਾਲ ਸਭ ਕੁਝ
ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ
ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਐ ਪਰ ਇਹ ਗੱਲ ਹੈ ਕਾਗੋ ਹੰਸ ਤਾਂ ਜ਼ਰੂਰ ਕਰ ਦਿੰਦਾ ਉਹ ਪਰ ਜੇ ਸਾਨੂੰ ਲੋੜ ਹੈ ਨਾ ਕਾਗੋ ਹੰਸ ਜ਼ਰੂਰ ਦੀ ਲੋੜ ਹੈ ਕੀਤਾ ਲੋੜੀਏ ਕੰਮ ਅਸੀਂ ਚਾਹੁੰਦੇ ਹਾਂ ਵੀ ਸਾਡਾ ਵੀ ਮਨ ਜਿਹੜਾ ਹੰਸ ਹੋ ਜਾਵੇ ਤੋ ਹਰ ਪੈ ਆਖੀਏ ਤੋ ਹਰ ਨੂੰ ਆਖਣਾ ਚਾਹੀਦਾ ਵੀ ਹੈ ਯਾਰ ਮੇਰਾ ਜਿਹੜਾ ਮਨ ਕਾਲਾ ਹੈ ਇਹਨੂੰ ਹੰਸ ਬਣਾ ਦੇ ਉਹਨੂੰ ਆਖੋ ਆਪਣੇ ਆਪ ਦੇ ਬਣ ਕਿਰਪਾ ਦਾ ਪਤ ਦੁੱਧੜੀ ਪੈਂਦੀ ਹੈ ਕਿਰਪਾ ਬਿਲਕੁਲ ਤਾਂ ਹੁੰਦੀ ਹੈ ਆਪਣੇ ਆਪ ਇਹਨੇ ਵੇਖੀ ਜਾਏ ਬਾਲਾ ਫੜ ਕੇ ਵੀ ਆਪੇ ਕਿਰਪਾ ਹੋ ਜੂਗੀ ਤੋ ਹਰ ਪੈ ਆਖੀਏ ਕਾਲੀ ਦੇ ਸਵਾਰ ਸਤਿਗੁਰ ਸੱਚ ਸਾਖੀਏ ਉਹਨੂੰ ਕਹੇ ਵੀ ਇਹ ਸਤਿਗੁਰ ਸੱਚ ਸਾਖਸ਼ਾਤ ਸਤਿਗੁਰ ਮੇਰਾ ਕਾਰਜ ਹੈਗਾ ਮੇਰਾ ਮਨ ਅਗਲਾ ਇਹਨੂੰ ਬਣਾ ਦੇ ਸਾਖਸ਼ਾਤ ਹੋ ਕੇ ਇਹਨੂੰ ਆਪਣੇ ਵਰਗਾ ਕਰ ਲੈ ਇਹਨੂੰ ਵੀ ਹੱਥ ਬਣਾ ਦੇ ਤੂੰ ਇਹਦੇ ਤੇ ਫੇਰਦੇ ਹੱਥ ਆਪਣਾ ਇਹਦੇ ਤੇ ਹੱਥ ਫੇਰਦੇ ਇਹਦੀ ਸਾਰੀ ਕਾਲ ਸਲਾਹ ਦੇ ਇਹਦੀ ਸਾਰੀ ਜਿਹੜੀ ਹੈ ਮਾਇਆ ਦੂਰ ਕਰਦੇ ਇਹਨੂੰ ਕੱਢ ਦੇ
ਸਤਿਗੁਰ ਸੱਚ ਸਾਖੀ ਹੈ, ਇਹ ਤੋਂ ਕੀ ਭਾਵ ਬਣਦਾ ਜੀ?
ਸਤਿਗੁਰ ਦੇ ਵਿੱਚ ਸੱਚ ਜੋ ਹੈ ਸਾਕਸ਼ਾਤ ਰੂਪ ਪ੍ਰਗਟ ਹੈ, ਉਹਦੇ ਅੰਦਰ ਸਾਕਸ਼ਾਤ ਸੱਚ ਹੈ, ਉਹਨੂੰ ਸੱਚ ਜਾਣਿਆ ਹੋਇਆ ਸਤਿਗੁਰ ਤਸਕਾ ਨੂੰ।
ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ।
ਸੰਤਾਂ ਸੰਗ, ਸੰਤਾਂ ਦੀ ਸੰਗਤ ਨਾਲ ਨਿਧਾਨ ਅੰਮ੍ਰਿਤ ਰਸ, ਅੰਮ੍ਰਿਤ ਰਸ ਦਾ ਜੋ ਨਿਧਾਨ ਹੈ ਖਜ਼ਾਨਾ ਭਰਿਆ ਹੋਇਆ ਉਹ ਚਾਖੀ ਦਾ। ਕੱਲਾ ਨੀ ਚੱਕ ਸਕਦਾ, ਸੰਤ ਨਾਲ ਸੰਗਤ ਨਾਲ ਅੰਦਰਲੇ ਦੀ ਸੰਗਤ ਨਾਲ ਚੱਕੂਗਾ। ਸੰਤਾਂ ਸੰਗ ਨਿਧਾਨ ਅੰਮ੍ਰਿਤ ਰਸ, ਨਿਧਾਨ ਅੰਮ੍ਰਿਤ ਸਾਰਾ ਅੰਦਰ ਸੰਤਾਂ ਸੰਗ ਚਾਖੀ ਦਾ। ਇੱਕ ਬਾਣੀ ਚਿੱਤ ਹੋ ਕੇ ਚੱਖਿਆ ਜਾਂਦਾ, ਉਦਾਂ ਨੀ ਚੱਖਿਆ ਜਾਂਦਾ।
ਸੰਤਾਂ ਸੰਗ ਦਾ ਮਤਲਬ ਹੈਗਾ ਵੀ ਇੱਕ ਮਨ ਇੱਕ ਜਿੱਤ ਹੋ ਕੇ ਜੀ।
ਬਿਲਕੁਲ ਅੰਦਰਲਾ ਸੰਤ ਹੈ, ਆਪ ਸੰਤ ਹੈ,
ਸੰਤਾਂ ਸੰਗੀ ਨਿਧਾਨ।
ਠੀਕ
ਹੈ ਜੀ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਗਾਏ ਲੱਖ ਪ੍ਰਭ ਲਾਖੀ ਹੈ।
ਭੈ ਭੰਜਨ ਮਿਹਰਬਾਨ, ਹੇ ਮਿਹਰਬਾਨ ਤੂੰ ਭੈ ਨੂੰ ਦਾਸ ਕਰਨ ਵਾਲੇ, ਭੈ ਪਦ ਦਾ ਦਾਨ ਦੇਣ ਵਾਲੇ, ਭੈ ਭੰਜਨ ਤੇਰੀ ਭੈ ਦੂਰ ਕਰਨ ਵਾਲੇ, ਸਭ ਦੀ ਭੈ ਦੂਰ ਕਰਨ ਵਾਲੇ, ਮਿਹਰਬਾਨ ਦਾਸ ਕੀ ਰਾਖੀ ਹੈ, ਮੈਂ ਤੇਰਾ ਦਾਸ ਰੱਖਿਆ ਕਰ, ਭੈ ਤੋਂ ਰੱਖਿਆ ਕਰ ਤੂੰ, ਦਾਸ ਕੀ ਰਾਖੀ ਹੈ। ਦਾਸ ਕਹਿ ਰਹੇ ਨੇ ਆਪ ਨੂੰ ਵੀ ਰੱਖਿਆ ਕਰ, ਜੋ ਉਹਨਾਂ ਨੇ ਆਪਣੇ ਆਪ ਨੂੰ ਕਿਹਾ, ਜਿਸ ਪੋਜੀਸ਼ਨ ਚ ਆਪਣੇ ਆਪ ਨੂੰ ਉਹਨਾਂ ਨੇ ਪ੍ਰਚਾਰਿਆ, ਉਸ ਪੋਜੀਸ਼ਨ ਚ ਰਹਿਣ ਦੇਣਾ ਚਾਹੀਦਾ ਸੀ ਅਸੀਂ ਉਹਨਾਂ ਨੂੰ। ਇਹ ਤੋਂ ਉੱਚਾ ਚੁੱਕਣਾ ਉਸਤਤ ਕਰਨ ਲਈ ਗਲਤ ਹੈ, ਇਹ ਤੋਂ ਥੱਲੇ ਲੈ ਕੇ ਜਾਣਾ ਇਹ ਵੀ ਗਲਤ ਹੈ। ਉਸਤਤ ਜਿੱਦਾ ਦਉ ਬਵਰਜਤ, ਇਦੋਂ ਜੇ ਜ਼ਿਆਦਾ ਉਹਨਾਂ ਨੂੰ ਵੱਡਾ ਕਰਾਂਗੇ ਇਹ ਵੀ ਬਵਰਜਤ ਹੈ, ਇਦੋਂ ਛੋਟਾ ਕਰਕੇ ਦਿਖਾਵਾਂਗੇ ਉਹ ਵੀ ਬਵਰਜਤ ਹੈ। ਸੱਚ ਨਹੀਂ ਰਹਿਣਾ ਫਿਰ ਗੁਰਬਾਣੀ ਦਾ, ਸੱਚ ਹਿੱਟ ਹੋਜੂ ਗੁਰਬਾਣੀ ਦਾ, ਅਸੀਂ ਸੱਚ ਹਿੱਟ ਕਰਤਾ ਗੁਰਬਾਣੀ ਦਾ, ਜਦ ਤਾਂ ਦੇਣੀ ਸੀ ਪਰ ਜਾਇਜ਼ ਦੇਣੀ ਸੀ, ਪਰਮੇਸ਼ਰ ਦੀ ਬਰਾਬਰੀ ਨਹੀਂ ਗੱਲ ਨੂੰ ਦੇਣੀ ਕਰਾਉਣੀ, ਜਿਹੜੀ ਜਦੋਂ ਚਾਹੁੰਦੇ ਨੀ ਉਹ ਨਹੀਂ ਸੀ ਦੇਣੀ। ਦਸਮ ਪਾਤਸ਼ਾਹ ਨੇ ਕਿਹਾ ਨਾ, ਜੋ ਬੋਕੋ ਪਰਮੇਸ਼ਰ ਉਚਰਨ ਇਹ ਸਭ ਨਰਕੁੰਡ ਦੇ ਪਰਨ, ਇਹ ਕਹਿੰਦੇ ਨਰਕੁੰਡ ਜਾਣ ਮਨਜ਼ੂਰ ਆ ਪਰ ਪਰਮੇਸ਼ਰ ਕਹਿਣ ਨਹੀਂ ਹੁੰਦੀ ਅਸੀਂ ਕਹਿਣ, ਫਿਰ ਮੂਰਖਾਂ ਦੀ ਗੱਲ ਹੋਈ ਨਾ ਫਿਰ।
ਠੀਕ,
ਉਹ ਤਾਂ ਗੱਲ ਮੂਰਖ ਹੋ, ਗੁਰੂ ਕਾ ਪਾਲਾ ਬਚਨ ਸਾਨੂੰ ਬੰਦੇ ਗੁਰੂ ਤੋਂ ਹੀ ਬਾਗੀ ਹੋ ਗਏ।
ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ।
ਨਾਨਕ ਕਹਿੰਦਾ ਹਰ ਗੁਣ ਗਾਏ, ਜਿਹਨਾਂ ਨੇ ਹਰ ਗੁਣ ਗਾਏ ਤੋਂ ਹੀ ਅਲਖ ਪ੍ਰਭ ਦੇ ਦਰਸ਼ਨ ਹੋਏ ਨੇ। ਅਲਖ ਪ੍ਰਭ ਲਖ ਲਈਦਾ ਹੈ, ਜੋ ਅਲਖ ਪ੍ਰਭ ਹੈ ਉਹ ਨੂੰ ਦੇਖ ਲਈਦਾ ਹੈ ਆਪਣੇ ਅੰਦਰ ਵੀ, ਹਰ ਗੁਣ ਗਾਉਂਦੇ ਗਾਉਂਦੇ ਹੀ ਗੁਣ ਮੈਂ ਗਿਆਨ ਪ੍ਰਾਪਤ ਹੋਏ, ਗੁਣਾਂ ਚ ਹੀ ਉਹਦਾ ਗਿਆਨ ਪ੍ਰਾਪਤ ਹੋਣਾ, ਗਿਆਨ ਪ੍ਰਾਪਤ ਹੋਣਾ ਹੀ ਦਰਸ਼ਨ।
ਤੇ ਪ੍ਰਭ ਔਰ ਹਰ ਵੈਸੇ ਇੱਕੇ ਹੈ ਨਾ ਜੀ? ਵੀ ਚਾਹੇ ਤਾਂ ਆਪਾਂ ਪੜ੍ਹ ਲਈਏ ਅਰਥ ਕਰਨ ਲੱਗੇ ਕਹਿ ਦਈਏ ਕਿ ਨਾਨਕ ਪ੍ਰਭ ਗੁਣ ਗਾਏ ਅਲਖ ਪ੍ਰਭ ਲਾਖੀ ਹੈ, ਇਹ ਵੀ ਅਰਥ ਤਾਂ ਹੀ ਬਣਦੇ ਹਾਂ ਜੀ, ਹਰ ਦੇ ਗੁਣ ਗਾਓ ਜਾਂ ਪ੍ਰਭ ਦੇ ਗੁਣ ਗਾਓ। ਇਹ ਜਿਹੜੀ ਪੌੜੀ ਹੈ ਇਹ ਆਮ ਤੌਰ ਤੇ ਜਦੋਂ ਵਿਆਹ ਦੀ ਰਸਮ ਕਰਦੇ ਆ ਸਿੱਖਾਂ ਵਿੱਚ, ਇਹਦਾ ਕੀ ਪਿੱਛੋਂ ਕੀ ਕੋਈ ਹਿਸਟਰੀ ਹੈ ਜੀ ਕਿ ਬਸ ਵੈਸੇ ਹੀ ਵੀ ਕਿਸੇ ਨੇ ਪੜਿਆ ਬਾਕੀਆਂ ਨੇ?
ਉਹ ਦਰਸ਼ਨ ਚਾਹੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਸਲ ਤਾਂ ਇਹ ਗੱਲ ਹੈ। ਅਸਲ ਜਿਹੜਾ ਵਿਆਹ ਹੈ ਨਾ, ਇਸਤਰੀ ਦਾ ਧਰਮ ਧਾਰਨ ਵਿਆਹ ਹੈ, ਪਹਿਲਾਂ ਉਹਦਾ ਕੋਈ ਧਰਮ ਨਹੀਂ ਹੁੰਦਾ, ਪਰ ਉਹਦਾ ਧਰਮ ਕੋਈ ਇਸੇ ਕਰਕੇ ਉਹਨੂੰ ਅੰਮ੍ਰਿਤ ਨਹੀਂ ਛਕਾਇਆ, ਇਸੇ ਕਰਕੇ ਉਹਦੇ ਚਿੱਡੇ ਨੂੰ ਨਹੀਂ ਪਾਇਆ, ਇਸੇ ਕਰਕੇ ਉਹ ਮੁਸਲਮਾਨਾਂ ਦੀ ਸੁਨਤ ਤੇ ਉਹਨੂੰ ਅਲੱਗ ਰੱਖਿਆ, ਕੋਈ ਬੈਪਟਾਈਜ਼ ਵੀ ਨਹੀਂ ਕਰਦਾ, ਸਾਰੇ ਧਾਰਮਿਕ ਮੰਥ ਨੇ। ਕੱਲੋ ਕੱਲ ਲੋਕ ਆ ਜਾਂਦੇ ਨੇ ਉਹਨਾਂ ਰਸਤੇ ਚੱਲ ਦੀ ਗੱਲ, ਆਪਣੀ ਮਰਜ਼ੀ ਚੱਲ ਲੱਗ ਜਾਂਦੀ, ਇੱਥੇ ਵੀ ਆਪਣੀ ਮਰਜ਼ੀ ਕੀਤੀ ਹੋਈ ਹੈ। ਗੁਰਬਾਣੀ ਤੋਂ ਉਲਟ ਜਾ ਕੇ ਬਹੁਤ ਕੁਛ ਕੀਤਾ ਹੋਇਆ ਅਤੇ ਪਿੱਛੇ ਕੁਛ ਲੋਕਾਂ ਨੇ, ਜਿਵੇਂ ਨਾਮਧਾਰੀਆਂ ਨੇ ਉਮਰ ਚੁਕਾਤਾ ਔਰਤਾਂ ਨੂੰ, ਜਾਣ ਕੇ ਈਰਖਾ ਤਾਂ ਅਸੀਂ ਆਪਸ ਵਿੱਚ ਹੀ ਲੜੇ ਸੀ, ਇਹਨਾਂ ਤੋਂ ਅਸੀਂ ਉਲਟ ਕੰਮ ਕਰਦੇ। ਉਹ ਕੰਮ ਤੁਸੀਂ ਗੁਰੂ ਨੂੰ ਗੁਰਬਾਣੀ ਵਾਲੇ ਪੈਟਰਨ ਨੂੰ ਜੋ ਛੱਡ ਗਏ, ਡੁੱਬ ਗਏ, ਜੇ ਛੱਡ ਕੇ ਡੁੱਬ ਵੀ ਗਏ ਪੱਲੇ ਕੀ ਰਹਿ ਗਿਆ? ਕੁਛ ਵੀ। ਉਹ ਧਰਮ ਧਾਰਨ ਕਰ ਲਈ ਤਾਂ ਉਹਨੂੰ ਕਿਹਾ ਸੋ ਨੇੜੇ ਧਨ ਕਮਣੀਏ ਬਾਹਰ ਗਿਆ ਟੁੱਟ। ਪਤੀ ਨੂੰ ਹੀ ਉਹ ਤੋਂ ਉਹਦਾ ਸੁਪਰੀਮ ਬਣਿਆ ਗਿਆ।
ਅੱਛਾ ਜੀ,
ਗੁਰੂ ਬਣਨਾ ਹੀ ਪਊਗਾ। ਇਹ ਤਾਂ ਇਸ ਵਿਚਾਰ ਨੂੰ ਸਿਰਮਤ ਹੈ ਗੁਰਬਾਣੀ ਸਿੱਧੂ ਮੱਤ ਦੇ ਨਾਲ। ਪਰ ਪਤੀ ਜਿਹੜਾ ਹੈਗਾ ਉਹ ਗੁਰਮੁਖ ਹੋਣਾ ਚਾਹੀਦਾ ਨਾਲ, ਭਾਵੇਂ ਉਹ ਗੁਰਮੁਖ ਹੈ ਭਾਵੇਂ ਉਹ ਗੁਰਮੁਖ ਨਹੀਂ ਹੈ, ਫਿਰ ਵੀ ਉਹਦਾ ਜੇ ਵਿਰੋਧ ਕਰੂਗੀ ਉਹ ਜੋ ਸੁੱਖ ਨੀ ਮਿਲਣਾ, ਸੁੱਖ ਵਾਲਾ ਜੀਵਨ ਜੇ ਉਹ ਸਿਆਣੀ ਹੈ ਵਾਕਈ ਤਾਂ ਅੱਧਾ ਤੇ ਜੋ ਉਹਨੂੰ ਬਿਲਟ ਕਰੇ ਹੌਲੀ ਹੌਲੀ ਹੌਲੀ। ਅਕਲ ਇਹ ਨੀ ਹੁੰਦੀ, ਅਕਲ ਇਹ ਨੀ ਹੁੰਦੀ ਲੜਾਈ ਸ਼ੁਰੂ ਕਰ ਲੈਣੀ। ਅਕਲ ਹੀ ਇਹ ਨਾ ਕੀ ਹੈ ਅਕਲ ਰਚਾਵੇ ਬਾਦ ਦਾ ਰਚਾਉਣਾ ਅਕਲ ਨਹੀਂ ਹੈ। ਜੇ ਝਗੜਾ ਸ਼ੁਰੂ ਕਰ ਲੈ ਬਾਦ ਵਿਵਾਦ ਦਾ ਉਹ ਬੇਅਕਲ ਹੈ, ਅਕਲ ਵਾਲੀ ਨਹੀਂ ਹੈ।
ਠੀਕ ਹੈ, ਪਰ ਇਹ ਇਕੱਲਾ ਵਿਆਹ ਵਾਸਤੇ ਜੇ ਆਪਾਂ ਜੇ ਕੋਈ ਹੋਰ ਵੀ ਕਾਰਜ, ਮਤਲਬ ਜਿਹੜਾ ਪਿੱਛੋਂ ਸ਼ਲੋਕ ਆ ਰਿਹਾ ਉਸ ਤੋਂ ਤਾਂ ਇਹ ਵੀ ਕਿਆ ਹੰਸ ਕਿਆ ਬਗਲਾ, ਕਿ ਜੇ ਇਹ ਜਿਹੜਾ ਮਨ ਹੈਗਾ ਇਹ ਆਪਣਾ ਬਗਲੇ ਤੋਂ ਹੰਸ ਬਣਨਾ ਚਾਹੁੰਦਾ ਹੈ ਤਾਂ ਇਸ ਕੰਮ ਵਾਸਤੇ ਹਰ ਪੈ ਆਖੀ ਹੈ।
ਬਿਲਕੁਲ ਅਰਦਾਸ ਕਰੇ, ਹਾਂ ਬੇਨਤੀ ਕਰੇ, ਮੈਨੂੰ ਕਰ ਜੇ ਤੋ ਕਾਬੂ ਕਰਾਉਣਾ ਉਹ ਤਾਂ ਅੱਗੇ ਮੁੱਦਣਾ ਵੀ ਤਾਂ ਹੈ।
ਠੀਕ ਹੈ, ਕਿ ਪਰ ਉਹ ਉਹਨਾਂ ਨੂੰ ਇਹ ਲੱਗਦਾ ਕਿ ਕੀਤਾ ਵੀ ਕੋਈ ਵੀ ਕੰਮ ਜੇ ਲੋੜਦੇ ਹੋ ਤੁਸੀਂ ਹਰ ਪਾਸ ਤਾਂ ਆਖਣਾ ਚਾਹੀਦਾ ਹੀ ਹੈ ਨਾ ਜੀ। ਇਹ ਇਕੱਲਾ ਸਿਰਫ ਵਿਆਹ ਵਾਸਤੇ ਨਹੀਂ, ਹੋਰ ਵੀ ਜਿਹੜੇ ਵੀ ਕਾਰਜ ਆਪਾਂ ਕਰਨਾ ਸਫਲਤਾ ਚਾਹੁੰਦੇ ਹਾਂ, ਹਰ ਨਾਲ ਮਿਲਣਾ ਚਾਹੁੰਦੇ ਹਾਂ ਤਾਂ ਹਰ ਨੂੰ ਆਖਾਂਗੇ।
ਓਏ ਉਸ ਵੇਲੇ ਉਸ ਕੰਮ ਨੂੰ ਵੱਡੇ ਸਮਝਦੇ ਨੇ, ਕੀਤਾ ਲੋੜੀਏ ਕੰਮ ਤੋਂ ਹਰ ਪੈ ਆਖੀਏ, ਪਤਾ ਨੀ ਕਿਉਂ ਕਿਉਂ ਪੜ ਦਿੰਦੇ ਨੇ।
ਇਹ ਤਾਂ ਹੁਣ ਜ਼ਰੂਰੀ ਹੋਇਆ ਹੋਇਆ ਵੀ
ਲਾਵਾਂ ਹੋ ਗਈਆਂ, ਕਾਰਜ ਹੋ ਗਿਆ ਬਸ। ਸੰਤਾਂ ਦੇ ਕਾਰਜ ਆਪ ਕਰੋ, ਪੁਜਾਰੀ ਲੋਕ ਤਾਂ ਇਹੀ ਹੁੰਦੇ ਨੇ, ਫਿਰ ਉਹੀਆਂ ਪੰਕਤੀਆਂ ਪੜ੍ਹਦੇ ਨੇ ਜਿਹਨੂੰ ਲੋਕ ਖੁਸ਼ ਹੋ ਜਾਣ। ਲੋਕਾਂ ਨੂੰ ਕੀ ਪਤਾ ਇਹਦੇ ਵਿੱਚ ਕੀ ਲਿਖਿਆ ਹੈ?
ਹਾਂਜੀ ਠੀਕ ਹੈ ਜੀ,
ਉਸ ਵੇਲੇ ਖੋਜ ਕਰਨ ਵਾਸਤੇ ਕਰਦੇ ਹੁੰਦੇ ਨੇ।
ਇੱਥੇ ਹੁਣ 20ਵੀਂ ਪੌੜੀ ਦੀ ਸਮਾਪਤੀ ਹੈ ਜੀ।